दंडवत वंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह एक वारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि मंडी दे राजे ने सतगुरां दे चरणां दे विच बेनती कीती कृपा करके मेरे नगर दे विच अपने पावन चरणां नूं पावो। सतगुरु गोविंद सिंह सच्चे पातशाह जी कहिंदे ने राजा तूं अगे अगे चल असीं तेरे पिछे पिछे आउने आ। हथ जोड़ के राजा कहिंदा नहीं सच्चे पातशाह जी तुसी अगे अगे चलो ते मैं तुहाडे नाल चलदा। कल इथों तक कथा पहुंची सी अज इथों अगे मैं प्रारंभ करदा। रावर को डेरा करवामो पुन मैं अपने सदन सिदामो। राजा कहिंदा कि सच्चे पातशाह जी पहला चंगी जगह दे उत्ते तुहाडा डेरा लवावांगा ते फिर ही अपने घर दे विच मैं प्रवेश करांगा। इम कह संग तुरंग मकीन चलत पंथ कह सुनत पर बीन। इस तरह दी राजे ने अर्ज कीते ते सतगुरु सच्चे पातशाह जी दे मगर मगर ही घोड़े दे नाल जान लगा। कवि संतोख सिंह जी लिखदे ने कि रस्ते दे विच सतगुरु गोविंद सिंह सच्चे पातशाह जी राजे दे नाल वचन विलास करदे जांदे। दिवस टर्यो चालत मग जबै सरता तीर पहुंचे तबै। चलदियां चलदियां जदों दिन बतीत हो गया शामा पईयां उस वेले कवि संतोख सिंह जी लिखदे ने कि लागे ही एक नदी दे किनारे ते सतगुरु जी पहुंच गए। दास आए शुभ फर्श बसावा तब सुखा तत्काल बनावा। सतगुरां ने नहर दे किनारे दे उते अपना डेरा लाया दास ने आसन विछा दिता। कवि संतोख सिंह जी लिखदे ने कि फिर उस जगह दे उते शरदाई नूं तैयार कीता ते सतगुरु सच्चे पातशाह जी ने शरदाई छकी। सौच शनान सबन तन कीने फिर उसे ही नदी दे विच सारिया ने इशनान पानी कीता। श्री प्रभ तब दस्तार सजाई ऊपर बंद जगादम काई। सतगुरु सच्चे पातशाह जी ने भी इशनान पानी कीता कपड़िया नूं बदलिया फिर सतगुरु सच्चे पातशाह जी ने दस्तार सीस दे उत्ते सजाई है ते उपर करके फिर सतगुरु सच्चे पातशाह जी ने जगा लाई। चप चोलत कलगी बर तुंग लगे जवाहर जगमग रंग। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ੍ਰੇਸ਼ਟ ਤੇ ਉੱਚੀ ਕਲਗੀ ਦੀਆਂ ਬਰੀਕ ਤਾਰਾਂ ਦਾ ਹਿਲਾਓ ਛੇਤੀ ਛੇਤੀ ਹੋ ਰਿਹਾ, ਜਿਹੜੀਆਂ ਬੜੀਆਂ ਜਗਮਗਾ ਰਹੀਆਂ। ਆਏ ਖਾਲਸਾ ਲੱਗਿਓ ਦੀਵਾਨ, ਹੇਰਤ ਸਰਤਾ ਸੁੰਦਰ ਪਾਣ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸੇ ਨਦੀ ਦੇ ਕਿਨਾਰੇ ਤੇ ਬੈਠ ਕੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੀਰਤਨ ਕਰਵਾਇਆ, ਸਾਰੇ ਦਾ ਸਾਰਾ ਜਿਹੜਾ ਸੁੰਦਰ ਨਦੀ ਦਾ ਪ੍ਰਵਾਹ ਚੱਲ ਰਿਹਾ ਸੀ ਪਾਣੀ ਦਾ, ਉਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇਖ ਰਹੇ ਨੇ। ਮੰਡਸ ਪਤ ਬੈਠਿਓ ਪ੍ਰਭ ਪਾਸ, ਤਿਸ ਛਿਨ ਬੋਲੇ ਬਾਕ ਪਰ ਕਾਸ਼। ਕੀਰਤਨ ਦੀ ਸਮਾਪਤੀ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਜਦੋਂ ਕਿ ਲਾਗੇ ਮੰਡੀ ਦਾ ਰਾਜਾ ਬੈਠਾ ਹੋਇਆ ਸੀ। ਮੰਦ ਮੰਦ ਚੱਲ ਨੀਰ ਗੰਭੀਰ, ਸੁੰਦਰ ਸ਼ੋਭਤ ਹੈ ਜੁਗ ਤੀਰ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੌਲੀ ਹੌਲੀ ਜਿਹੜਾ ਨਦੀ ਦਾ ਪਾਣੀ ਹੈ, ਜਿਹੜਾ ਕਿ ਬੜਾ ਡੂੰਘਾ ਹੈ, ਉਹ ਵਹਿ ਰਿਹਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਬਚਨ ਕੀਤਾ ਕਿ ਨਦੀ ਦੇ ਪਾਣੀ ਦੀ ਵੱਡੀ ਸੋਭਾ ਹੈ, ਇਸ ਤੋਂ ਇਲਾਵਾ ਇਹਦੇ ਜਿਹੜੇ ਦੋਵੇਂ ਕੰਢੇ ਨੇ ਉਹ ਵੀ ਬੜੇ ਰਮਣੀਕ ਨੇ। ਇੱਕ ਕੱਟ ਲੇ ਜਲ ਪਰ ਧਰ ਆਵੋ, ਹੱਥੋਂ ਨਿਸ਼ਾਨਾ ਤੁਪਕ ਚਲਾਵੋ। ਆਪਣੇ ਇੱਕ ਸਿੱਖ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ ਹੈ ਕਿ ਵਗਦੇ ਹੋਏ ਨਦੀ ਦੇ ਪਾਣੀ ਦੇ ਉੱਤੇ ਸਤਿਗੁਰੂ ਜੀ ਕਹਿੰਦੇ ਨੇ ਇੱਕ ਘੜਾ ਧਰ ਕੇ ਆਵੋ, ਤੇ ਫੇਰ ਘੜਾ ਪਾਣੀ ਦੇ ਨਾਲ ਵਹਿੰਦਾ ਹੋਇਆ ਜਾਵੇਗਾ, ਤੇ ਫੇਰ ਉਸ ਘੜੇ ਦੇ ਉੱਤੇ ਬੰਦੂਕ ਦੀ ਗੋਲੀ ਦਾ ਨਿਸ਼ਾਨਾ ਲਾਉਣਾ। ਹੁਣ ਯਾਦ ਰੱਖਣ ਦੀ ਲੋੜ ਹੈ ਕਿ ਘੜਾ ਕਿਸੇ ਧਾਤੂ ਦਾ ਬਣਿਆ ਹੋਇਆ, ਪਿੱਤਲ ਦਾ ਜਾਂ ਕਿਸੇ ਹੋਰ ਧਾਤ ਦਾ, ਘੜਾ ਮਿੱਟੀ ਦਾ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਤਰ੍ਹਾਂ ਪਾਣੀ ਦੇ ਉੱਤੇ ਉਸ ਨੂੰ ਰੱਖ ਦਿਓ, ਤੇ ਫੇਰ ਬੰਦੂਕ ਦਾ ਨਿਸ਼ਾਨਾ ਲਾਓ। ਹੁਕਮ ਖਾਲਸੇ ਪਾਰੇਮ ਪਾਇਓ, ਏਕ ਸਿੰਘ ਘਟ ਲੈ ਤਬ ਗਇਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਖਾਲਸੇ ਨੂੰ ਇਸ ਤਰ੍ਹਾਂ ਹੁਕਮ ਦਿੱਤਾ ਗਿਆ, ਉਸ ਵੇਲੇ ਇੱਕ ਸਿੰਘ ਛੇਤੀ ਦੇ ਨਾਲ ਗਿਆ ਤੇ ਪਾਣੀ ਦੇ ਉੱਤੇ ਜਾ ਕੇ ਉਸਨੇ ਘੜਾ ਰੱਖ ਦਿੱਤਾ। ਜਿਤ ਤੇ ਜਲ ਆਵਤ ਤੈਂ ਤਰਿਓ, ਸੂਦੋ ਘਟਾ ਨੀਰ ਪਰ ਤਰਿਓ। ਜਿਹੜੇ ਪਾਸਿਓ ਆ ਰਿਹਾ ਸੀ ਪਾਣੀ, ਉਸ ਜਗ੍ਹਾ ਦੇ ਉੱਤੇ ਜਾ ਕੇ ਘੜੇ ਨੂੰ ਟਿਕਾ ਦਿੱਤਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੱਧਾ ਹੀ ਘੜਾ ਪਾਣੀ ਦੇ ਉੱਤੇ ਤੈਰਨ ਲੱਗਾ। ਸਕਲ ਸਿੰਘ ਲੈ ਜਵਾਲਾ ਬਮਣੀ, ਛੋਰੀ ਗਣ ਗੇਰੀ ਅਰੀ ਦਮਨੀ। ਫਿਰ ਵਾਰੀ ਵਾਰੀ ਸਾਰਿਆਂ ਹੀ ਸਿੰਘਾਂ ਨੇ ਆਪਣੀਆਂ ਬੰਦੂਕਾਂ ਦਾ ਵਾਰ ਕੀਤਾ ਹੈ ਉਸ ਘੜੇ ਦੇ ਉੱਤੇ। ਕਵੀ ਜੀ ਲਿਖਦੇ ਨੇ ਕਿ ਬਹੁਤੀਆਂ ਸਾਰੀਆਂ ਗੋਲੀਆਂ ਚਲਾਈਆਂ ਗਈਆਂ ਉਸ ਘੜੇ ਦੇ ਨਿਸ਼ਾਨੇ ਨੂੰ ਧਾਰਨ ਕਰਕੇ। ਰਹੇ ਚਲਾਏ ਸਿੰਘ ਬਹੁਤ ਤੇਰੇ, ਇੱਕ ਨਾ ਲੱਗੀ ਕੱਟ ਕੇ ਤਿਸ ਬੇਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤਿਆਂ ਸਿੰਘਾਂ ਨੇ ਗੋਲੀਆਂ ਚਲਾਈਆਂ, ਪਰ ਸਿੰਘਾਂ ਦੇ ਵੱਲੋਂ ਚਲਾਈ ਹੋਈ ਜਿਹੜੀ ਕੋਈ ਵੀ ਗੋਲੀ ਸੀ, ਉਹ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਘੜੇ ਨੂੰ ਨਾ ਲੱਗੀ, ਕਿਉਂਕਿ ਜਿਵੇਂ ਜਿਵੇਂ ਪਾਣੀ ਰਫਤਾਰ ਦੇ ਨਾਲ ਚੱਲਦਾ ਜਾ ਰਿਹਾ ਸੀ, ਤਿਵੇਂ ਤਿਵੇਂ ਘੜਾ ਵੀ ਤੈਰਦਾ ਜਾ ਰਿਹਾ ਸੀ, ਇਸ ਕਰਕੇ ਨਿਸ਼ਾਨਾ ਜ਼ਰਾ ਮੁਸ਼ਕਲ ਲੱਗਣਾ ਸੀ। ਛੋਰ ਛੋਰ ਯੋਰ ਮੈਂ ਬਿਸਮਾਏ, ਇਹ ਕਿਆ ਪਾਇਓ ਨਾ ਜਾਨੀ ਜਾਏ। ਸਾਰੇ ਬੰਦੂਕਾਂ ਦੀਆਂ ਗੋਲੀਆਂ ਦਾ ਵਾਰ ਕਰ ਕਰਕੇ ਬੜੇ ਹੈਰਾਨ ਹੋਏ ਨੇ। ਆਪੋ ਆਪਣੇ ਮਨ ਦੇ ਵਿੱਚ ਸੋਚਦੇ ਨੇ ਇਹ ਕੀ ਹੋ ਗਿਆ, ਸਾਡਾ ਨਿਸ਼ਾਨਾ ਕਿਉਂ ਨਹੀਂ ਲੱਗਦਾ, ਕੁਝ ਪਤਾ ਨਹੀਂ ਲੱਗਦਾ। ਤਵ ਸਤ ਗੁਰ ਕਰ ਤੁਪ ਕੇ ਉਠਾਈ, ਦੇ ਗਿਰ ਪਤ ਕੋ ਗਿਰਾ ਲਾਈ। ਜਦੋਂ ਕਿਸੇ ਵੀ ਸਿੰਘ ਤੋਂ ਨਿਸ਼ਾਨਾ ਨਾ ਲੱਗਿਆ, ਫੇਰ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਆਪਣੇ ਹਸਤ ਕਮਲ ਦੇ ਵਿੱਚ ਇੱਕ ਬੰਦੂਕ ਨੂੰ ਚੁੱਕਿਆ, ਤੇ ਸਤਿਗੁਰਾਂ ਨੇ ਉਹ ਬੰਦੂਕ ਰਾਜੇ ਮੰਡੀ ਦੇ ਨੂੰ ਦੇ ਦਿੱਤੀ। ਤੂੰ ਪ੍ਰਹਾਰ ਗੋਰੀ ਸਮਾਹੀ, ਹੱਥ ਬੇ ਬਿਨਾ ਲੱਛ ਰਹਿ ਨਾਹੀ। ਰਾਜੇ ਦੇ ਹੱਥਾਂ ਦੇ ਵਿੱਚ ਬੰਦੂਕ ਫੜਾ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਤੂੰ ਗੋਲੀ ਦਾ ਵਾਰ ਕਰ, ਹੱਥ ਬੇ ਬਿਨਾ ਲਾਚਕ ਰਹਿ ਨਾਹੀ। ਸਤਿਗੁਰੂ ਜੀ ਕਹਿੰਦੇ ਨੇ ਕਿ ਧਿਆਨ ਰੱਖ, ਫੁੰਡੇ ਬਿਨਾ ਨਿਸ਼ਾਨਾ ਰਹਿਣਾ ਨਹੀਂ ਚਾਹੀਦਾ, ਤੂੰ ਨਿਸ਼ਾਨਾ ਲਾ। ਹੱਥ ਬੰਧ ਗੁਰ ਪਗ ਕਰ ਨਮੋ, ਮੰਡੀ ਪਤਲੇ ਕਰਤੇ ਸਮੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੰਡੀ ਦੇ ਰਾਜੇ ਨੇ ਬੰਦੂਕ ਨੂੰ ਸਾਂਭਿਆ ਹੈ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕਰਕੇ ਉਹਨੇ ਨਿਸ਼ਾਨਾ ਸਾਧਿਆ। ਪ੍ਰਥਮ ਪਹਾੜੀ ਘੱਟ ਉਲਟਿਓ, ਸੂਦੇ ਤੇ ਮੁਦਾ ਕਰ ਦਿਓ। ਉਸੇ ਵੇਲੇ ਹੁਕਮ ਨੂੰ ਪਾ ਕੇ ਮੰਡੀ ਦੇ ਰਾਜੇ ਨੇ ਗੋਲੀ ਦਾ ਪ੍ਰਹਾਰ ਕੀਤਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੋਲੀ ਉਸ ਘੜੇ ਨੂੰ ਜਾ ਲੱਗੀ ਤੇ ਜਿਹੜਾ ਸਿੱਧਾ ਤੈਰਦਾ ਜਾ ਰਿਹਾ ਸੀ ਪਾਣੀ ਦੇ ਉੱਤੇ, ਉਹ ਗੋਲੀ ਲੱਗਣ ਦੇ ਨਾਲ ਮੂਧਾ ਹੋ ਗਿਆ। ਕਿਉਂਕਿ ਮੈਂ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਮਿੱਟੀ ਦਾ ਘੜਾ ਨਹੀਂ ਹੈ, ਕਿਸੇ ਧਾਤੂ ਦਾ ਬਣਿਆ ਹੋਇਆ, ਕਿਉਂਕਿ ਜੇਕਰ ਮਿੱਟੀ ਦਾ ਘੜਾ ਹੁੰਦਾ ਤੇ ਗੋਲੀ ਦੇ ਨਾਲ ਟੁੱਟ ਜਾਂਦਾ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੂਧਾ ਹੋ ਗਿਆ ਘੜਾ ਜਿਹੜਾ ਪਹਿਲਾਂ ਸਿੱਧਾ ਤੈਰਦਾ ਜਾ ਰਿਹਾ ਸੀ। ਭਾਏ ਪ੍ਰਸੰਨ ਬਿਲੋਕ ਗੁਸਾਈ, ਮੰਡੀ ਪਤ ਸੋ ਗਿਰਾ ਆਲਾਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੇ ਪ੍ਰਸੰਨ ਹੋਏ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਮੰਡੀ ਦੇ ਰਾਜੇ ਨੂੰ ਇਸ ਤਰ੍ਹਾਂ ਆਖਿਆ, ਕਹਿੰਦੇ ਨੇ ਹਿਰਦੈ ਕਾਮਨਾ ਜੋ ਤੁਵ ਹੋਈ, ਜਾਚ ਲਿਓ ਹਮ ਪੁਰਵੈ ਸੋਈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਰਾਜੇ ਨੂੰ, ਮੈਂ ਤੇਰੇ ਉੱਤੇ ਬੜਾ ਪ੍ਰਸੰਨ ਹਾਂ, ਇਸ ਕਰਕੇ ਜਿਹੜੀ ਤੇਰੇ ਮਨ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਾਮਨਾ ਹੈ, ਕੋਈ ਇੱਛਾ ਹੈ, ਤੂੰ ਮੰਗ ਲੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੇਰੀ ਇੱਛਾ ਨੂੰ ਅਸੀਂ ਜ਼ਰੂਰ ਪੂਰਿਆ ਕਰਾਂਗੇ। ਹਾਥੀ ਉਹ ਨਿਸ਼ਾਨਾ ਹੇਰ ਪਰਸੰਨ, ਗੋਰੀ ਮਾਰ ਸਕਿਓ ਨਹੀਂ। ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਪੂਰੇ ਨਿਸ਼ਾਨੇ ਦੇ ਉੱਤੇ ਗੋਲੀ ਲਾਈ ਹੈ, ਇਸ ਕਰਕੇ ਅਸੀਂ ਤੇਰੇ ਉੱਤੇ ਬਹੁਤ ਜ਼ਿਆਦਾ ਖੁਸ਼ ਹੋ ਗਏ ਹਾਂ। ਗੋਰੀ ਮਾਰ ਸਕਿਓ ਨਹੀਂ ਹਨ, ਕਿਉਂਕਿ ਤੇਰੇ ਤੋਂ ਬਗੈਰ ਬਹੁਤਿਆਂ ਸਿੰਘਾਂ ਨੇ ਗੋਲੀਆਂ ਚਲਾਈਆਂ ਨੇ, ਪਰ ਕਿਸੇ ਦੀ ਗੋਲੀ ਵੀ ਨਿਸ਼ਾਨੇ ਦੇ ਉੱਤੇ ਜਾ ਕੇ ਨਹੀਂ ਵੱਜੀ। ਸੁਣ ਗਿਰ ਪਤ ਕਰ ਜੋਰ ਬਤਾਈ, ਸ੍ਰੀ ਪ੍ਰਭ ਮੁਝ ਕੋ ਚਾਹਨਾ ਕਾਈ। ਉਸ ਵੇਲੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰਾਜੇ ਨੇ ਬੇਨਤੀ ਕੀਤੀ ਕਿ ਹੇ ਸੱਚੇ ਪਾਤਸ਼ਾਹ ਜੀ, ਤੁਹਾਡੀ ਬਹੁਤ ਜ਼ਿਆਦਾ ਕਿਰਪਾ ਹੈ, ਇਸ ਕਰਕੇ ਮੈਨੂੰ ਕਿਸੇ ਚੀਜ਼ ਦੀ ਕੋਈ ਲੋੜ ਨਹੀਂ। ਦੂਧ ਪੂਤ ਤਨ ਧਾਮ ਕਨੇਰੇ, ਕਿਰਪਾ ਆਪ ਕੀ ਤੇ ਘਰ ਮੇਰੇ। ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਤੁਹਾਡੀ ਬਖਸ਼ਿਸ਼ ਦੇ ਨਾਲ, ਤੁਹਾਡੀ ਕਿਰਪਾ ਦੇ ਨਾਲ ਮੇਰੇ ਘਰ ਦੇ ਵਿੱਚ ਦੁੱਧ ਵੀ ਹੈ, ਪੁੱਤ ਵੀ ਹੈ, ਧਨ ਵੀ ਹੈ, ਇਸ ਤੋਂ ਇਲਾਵਾ ਵੱਡੇ ਵੱਡੇ ਮਹਿਲ ਮਾੜੀਆਂ ਨੇ, ਇਸ ਕਰਕੇ ਕਿਸੇ ਪ੍ਰਕਾਰ ਦੀ ਤੁਹਾਡੀ ਕਿਰਪਾ ਦੇ ਨਾਲ ਸੱਚੇ ਪਾਤਸ਼ਾਹ ਜੀ ਕੋਈ ਕਮੀ ਨਹੀਂ। ਕਹਾਂ ਜਾਚਨਾ ਕਰੋ ਗੁਸਾਈ, ਪ੍ਰਥਮ ਕਰੇ ਪੂਰਨ ਸਮੁਦਾਈ। ਰਾਜਾ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਮੈਂ ਤੁਹਾਡੇ ਤੋਂ ਕਾਹਦੀ ਮੰਗ ਮੰਗਾਂ, ਕਿਉਂਕਿ ਪਹਿਲਾਂ ਹੀ ਤੁਸੀਂ ਬਹੁਤ ਹੀ ਸਾਰੀ ਕਿਰਪਾ ਕੀਤੀ ਹੋਈ ਹੈ, ਸਾਰੀਆਂ ਜਿਹੜੀਆਂ ਇੱਛਾਵਾਂ ਨੇ ਉਹ ਤੇ ਪੂਰੀਆਂ ਹੋ ਚੁੱਕੀਆਂ ਨੇ, ਕਿਰਪਾ ਤੁਹਾਡੀ ਦੇ ਨਾਲ। ਹੁਣ ਸੱਚੇ ਪਾਤਸ਼ਾਹ ਮੈਂ ਤੁਹਾਡੇ ਤੋਂ ਕੀ ਮੰਗਾਂ। ਸੁਣ ਪੁਣ ਪਾਣਿਓ ਪ੍ਰਭੂ ਕੁਛ ਮੰਗ, ਪੂਰਨ ਹੋਏ ਦੇਰ ਨਹੀਂ ਲਾਗ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਨਹੀਂ ਰਾਜਾ, ਅਸੀਂ ਤੇਰੇ ਉੱਤੇ ਪ੍ਰਸੰਨ ਹਾਂ, ਇਸ ਕਰਕੇ ਕੁਝ ਨਾ ਕੁਝ ਵਰਦਾਨ ਜ਼ਰੂਰ ਮੰਗ। ਸਤਿਗੁਰੂ ਜੀ ਕਹਿੰਦੇ ਨੇ ਕਿ ਦੇਰ ਨਹੀਂ ਲੱਗੇਗੀ, ਜੋ ਵਰਦਾਨ ਮੰਗੇਗਾ ਉਹ ਪੂਰਾ ਹੋਏਗਾ। ਰਿਸ ਪ੍ਰਸੰਨ ਨਹੀਂ ਨਿਫਲ ਹਮਾਰੀ, ਯਾ ਤੇ ਦਇਓ ਚਾਹੇ ਉਰ ਤਾਰੀ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੈਂ ਆਪਣੀ ਖੁਸ਼ੀ ਦੇ ਨਾਲ ਤੇਰੇ ਮੰਗੇ ਦੇ ਮੁਤਾਬਕ ਤੈਨੂੰ ਵਰਦਾਨ ਦੇਣਾ ਚਾਹੁੰਦਾ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਡਾ ਆਖਿਆ ਹੋਇਆ ਵਾਕ ਕਦੇ ਨਿਫਲ ਨਹੀਂ ਜਾਂਦਾ, ਜੇਕਰ ਸਰਾਪ ਦੇ ਦਈਏ ਉਹ ਵੀ ਵਾਰਦ ਹੁੰਦਾ, ਪੂਰਾ ਹੁੰਦਾ, ਤੇ ਜੇਕਰ ਵਰਦਾਨ ਦੇ ਦਈਏ ਉਹ ਵੀ ਪੂਰਾ ਹੁੰਦਾ। ਸਤਿਗੁਰੂ ਜੀ ਕਹਿੰਦੇ ਨੇ ਕਿ ਮੇਰਾ ਹੁਕਮ ਹੈ, ਤੂੰ ਕੋਈ ਵਰਦਾਨ ਜ਼ਰੂਰ ਮੰਗ। ਤਬ ਮੰਡੀ ਪਤ ਹਰਖਿਓ ਚਾਰਾ, ਬਹੁ ਪੁਛਤਣ ਲਗ ਰਾਜ ਹਮਾਰਾ। ਜਦੋਂ ਬਹੁਤਾ ਹੀ ਜਿਆਦਾ ਜ਼ੋਰ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਾਜੇ ਨੂੰ ਵਰਦਾਨ ਮੰਗਣ ਦੇ ਵਾਸਤੇ ਆਖਿਆ ਤੇ ਹੱਥ ਜੋੜ ਕੇ ਫਿਰ ਰਾਜੇ ਨੇ ਆਖਿਆ, ਬਹੁ ਪੁਸ਼ਤਨ ਲਗ ਰਾਜ ਹਮਾਰਾ, ਕਿਰਪਾ ਕਰਕੇ ਇਹ ਵਰਦਾਨ ਦਿਓ ਕਿ ਬਹੁਤੀਆਂ ਲੰਮੀਆਂ ਪੁਸ਼ਤਾਂ ਦੇ ਤੱਕ ਮੇਰਾ ਰਾਜ ਕਾਇਮ ਰਵੇ। ਰਹਿ ਇਸੀ ਬਿਦ ਜਾਚਣ ਕਰੋ, ਇਹ ਇੱਛਾ ਇੱਕ ਉਰ ਮੈਂ ਤਰੋ। ਮੇਰੇ ਮਨ ਦੇ ਵਿੱਚ ਸੱਚੇ ਪਾਤਸ਼ਾਹ ਜੀ ਇੱਕੋ ਇੱਕ ਇਹ ਇੱਛਾ ਹੈ ਕਿ ਮੇਰਾ ਰਾਜ ਮੇਰੀਆਂ ਪੁਸ਼ਤਾਂ ਦੇ ਤੱਕ ਇਸੇ ਤਰ੍ਹਾਂ ਚੱਲਦਾ ਰਹੇ, ਮੇਰੇ ਪੁੱਤਰ ਪੋਤਰੇ ਰਾਜ ਦੇ ਉੱਤੇ ਇਸੇ ਸੋਭਾ ਦੇ ਨਾਲ ਹੀ ਬੈਠੇ ਰਹਿਣ। ਉਪਜੈ ਪੰਥ ਸਮੂਹ ਤੁਮਾਰੇ, ਕਰ ਰਾਜ ਛੀਨੈ ਔਰ ਸਾਰੇ। ਇਸ ਤੋਂ ਬਾਅਦ ਰਾਜਾ ਹੱਥ ਜੋੜ ਕੇ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਤੁਹਾਡੇ ਖਾਲਸੇ ਪੰਥ ਨੇ ਬਹੁਤ ਹੀ ਜਿਆਦਾ ਪ੍ਰਗਟ ਹੋਣਾ, ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਬਚਨਾਂ ਦੇ ਮੁਤਾਬਕ ਸਾਰੇ ਦਾ ਸਾਰਾ ਰਾਜ ਖਾਲਸੇ ਨੇ ਸੱਚੇ ਪਾਤਸ਼ਾਹ ਜੀ ਕਰਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਰਾਜਾ ਕਹਿੰਦਾ ਕਿ ਜਦੋਂ ਤੁਹਾਡੇ ਖਾਲਸੇ ਦਾ ਰਾਜ ਹੋਵੇਗਾ, ਉਦੋਂ ਤੇ ਮੇਰਾ ਵੀ ਰਾਜ ਸੱਚੇ ਪਾਤਸ਼ਾਹ ਜੀ ਖਤਮ ਹੋ ਜਾਵੇਗਾ। ਇਸ ਕਰਕੇ ਜੇਕਰ ਮੈਂ ਵਰਦਾਨ ਤੁਹਾਡੇ ਤੋਂ ਪੁਸ਼ਤਾਂ ਦੇ ਤੱਕ ਰਾਜ ਦਾ ਮੰਗਦਾ ਹਾਂ ਤੇ ਸੱਚੇ ਪਾਤਸ਼ਾਹ, ਇਹਦਾ ਕੋਈ ਲੰਮਾ ਸਮਾਂ ਫਾਇਦਾ ਨਹੀਂ ਹੋਵੇਗਾ, ਕਿਉਂਕਿ ਜਦੋਂ ਤੁਹਾਡੇ ਖਾਲਸੇ ਦਾ ਰਾਜ ਹੋਵੇਗਾ ਤੇ ਫਿਰ ਮੇਰੇ ਰਾਜ ਦਾ ਵੀ ਨਾਮੋ ਨਿਸ਼ਾਨ ਨਹੀਂ ਰਹੇਗਾ। ਤੁਹਾਡਾ ਖਾਲਸਾ ਮੇਰੇ ਰਾਜ ਨੂੰ ਵੀ ਉਸ ਵੇਲੇ ਖੋ ਲਵੇਗਾ ਜਿਹੜਾ ਵੀ ਮੇਰਾ ਉੱਤਰਾਧਿਕਾਰੀ ਉਸ ਵੇਲੇ ਰਾਜ ਗੱਦੀ ਦੇ ਉੱਤੇ ਬੈਠਾ ਹੋਵੇਗਾ। ਸੁਣ ਸਤਿਗੁਰ ਤਤਕਾਲ ਉਚਾਰਾ, ਜੋ ਛੀਨੇ ਗੋ ਰਾਜ ਤੁਮਾਰਾ। ਜਦੋਂ ਮੰਡੀ ਦੇ ਰਾਜੇ ਨੇ ਇਸ ਤਰ੍ਹਾਂ ਦੀ ਬੇਨਤੀ ਕੀਤੀ, ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਰਾਜਾ ਐਸਾ ਕਦੇ ਨਹੀਂ ਹੋਵੇਗਾ, ਅਸੀਂ ਤੈਨੂੰ ਵਰਦਾਨ ਦਿੰਦੇ ਹਾਂ ਕਿ ਪੁਸ਼ਤਾਂ ਤੱਕ ਤੇਰਾ ਰਾਜ ਇਸੇ ਤਰੀਕੇ ਦੇ ਨਾਲ ਬਰਕਰਾਰ ਰਹੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਪਰ ਜੋ ਛੀਨੇ ਗੋ ਰਾਜ ਤੁਮਾਰਾ। ਸਤਿਗੁਰੂ ਜੀ ਕਹਿੰਦੇ ਨੇ, ਪਹਿਲੀ ਗੱਲ ਹੈ ਐਸਾ ਕਦੇ ਹੋਵੇਗਾ ਨਹੀਂ, ਪਰ ਜੇਕਰ ਕਿਸੇ ਨੇ ਤੇਰੇ ਰਾਜ ਨੂੰ ਖੋਇਆ ਤੇ ਫਿਰ ਉਹ ਬਚੇਗਾ ਨਹੀਂ। ਇਸ ਘਾਟ ਸਮ ਮੂਦਾ ਘਰ ਹੋਵੇ, ਜੋ ਛੀਨੈ ਇਤ ਆਏ ਨਾ ਜੋਵੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜਾ ਤੇਰੇ ਰਾਜ ਨੂੰ ਖੋਣ ਦੀ ਕੋਸ਼ਿਸ਼ ਕਰੇਗਾ, ਉਹ ਇਸੇ ਘੜੇ ਦੀ ਤਰ੍ਹਾਂ ਮੂਧਾ ਹੋ ਜਾਵੇਗਾ, ਜਿਵੇਂ ਘੜਾ ਪਹਿਲਾਂ ਸਿੱਧਾ ਸੀ ਤੇ ਫਿਰ ਮੂਧਾ ਹੋ ਗਿਆ, ਇਸੇ ਤਰ੍ਹਾਂ ਉਸ ਵੈਰੀ ਦਾ ਘਰ ਵੀ ਮੂਧਾ ਹੋ ਜਾਏਗਾ। ਜੋ ਛੀਨੈ ਇਤ ਆਏ ਨਾ ਜੋਵੇ। ਸਤਿਗੁਰੂ ਜੀ ਕਹਿੰਦੇ ਨੇ, ਉਹ ਫਿਰ ਨਜ਼ਰੀ ਨਹੀਂ ਆਵੇਗਾ, ਭਾਵ ਕੇ ਤਬਾਹ ਹੋ ਜਾਏਗਾ, ਮਰ ਖਪ ਜਾਏਗਾ। ਸੁਣ ਪੋਪਤ ਕੀਨਸ ਪਗ ਨਮੋ, ਚੜ ਤੁਰੰਗ ਚਾਲੇ ਤੇ ਸਮੋ। ਸੁਣ ਕੇ ਰਾਜਾ ਖੁਸ਼ ਹੋਇਆ, ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ ਤੇ ਘੋੜੇ ਤੇ ਚੱਲ ਕੇ ਫਿਰ ਅੱਗੇ ਚੱਲ ਪਏ। ਸਲ ਤਾਇਓ ਲੰਗਤ ਮੰਡੀ ਆਏ, ਉਤਰਿਓ ਸੇਵਰ ਆਣ ਸਮੁਦਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਇੱਕ ਪਾਸੇ ਤੇ ਪੁਸ਼ਤਾਂ ਦੇ ਤੱਕ ਰਾਜ ਕਾਇਮ ਰਹਿਣ ਦਾ ਮੰਡੀ ਦੇ ਰਾਜੇ ਨੂੰ ਵਰਦਾਨ ਮਿਲ ਗਿਆ ਸਤਿਗੁਰਾਂ ਦੇ ਵੱਲੋਂ, ਤੇ ਦੂਸਰੀ ਤਰਫ ਸਤਿਗੁਰਾਂ ਨੇ ਇਹ ਵੀ ਸਰਾਪ ਦਿੱਤਾ ਹੈ ਕਿ ਜਿਹੜਾ ਤੇਰੇ ਰਾਜ ਨੂੰ ਖੋਏਗਾ ਉਹ ਤਬਾਹ ਹੋ ਜਾਏਗਾ। ਇਸ ਤਰੀਕੇ ਦੇ ਨਾਲ ਇੱਕ ਪਾਸੇ ਸਰਾਪ ਦਾ ਬਚਨ ਤੇ ਦੂਜੇ ਪਾਸੇ ਮੰਡੀ ਦੇ ਰਾਜੇ ਨੂੰ ਰਾਜ ਦਾ ਵਰਦਾਨ ਹੋ ਗਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫਿਰ ਘੋੜੇ ਦੀ ਸਵਾਰੀ ਕੀਤੀ ਤੇ ਅੱਗੇ ਫਿਰ ਉਸ ਨਦੀ ਨੂੰ ਲੰਘ ਕੇ ਮੰਡੀ ਦੇ ਵਿੱਚ ਆ ਪਹੁੰਚੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੰਡੀ ਦੇ ਵਿੱਚ ਆਣ ਕੇ ਡੇਰਾ ਲਾਇਆ।
ਸਰਬਰੀਤ ਕੀ ਨਿਪਕੀ ਸੇਵਾ, ਕਰੇ ਰਿਜਾਵਣ ਸ੍ਰੀ ਗੁਰ ਦੇਵਾ।
ਹਰ ਇੱਕ ਪ੍ਰਕਾਰ ਦੇ ਨਾਲ ਰਾਜੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ, ਭਲੀ ਪ੍ਰਕਾਰ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਰਿਜਾਇਆ, ਖੁਸ਼ ਕੀਤਾ।
ਕੇਤਕ ਦਿਨ ਪ੍ਰਭ ਤਹਾਂ ਟਿਕਾਏ, ਸੇਵਾ ਭੂਪਤ ਕਰ ਬਹੁ ਪਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਕਾਫੀ ਦਿਨਾਂ ਤੱਕ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਉੱਥੇ ਡੇਰਾ ਲਾਈ ਰੱਖਿਆ, ਹਰ ਇੱਕ ਪ੍ਰਕਾਰ ਦੀ ਸੇਵਾ ਰਾਜੇ ਨੇ ਕੀਤੀ।
ਇੱਕ ਦਿਨ ਹਿਤ ਅਖੇਰ ਲੈ ਗਇਓ, ਸੰਗ ਆਪ ਹੋਏ ਮਨ ਬਿਰ ਮਯੋ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਦਿਨ ਮੰਡੀ ਦਾ ਰਾਜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਾਲ ਲੈ ਕੇ ਸ਼ਿਕਾਰ ਖੇਡਣ ਦੇ ਵਾਸਤੇ ਗਿਆ।
ਗੜ ਕਮਲਾਹ ਨਿਕਟ ਚੱਲ ਗਏ, ਮਹਾਮਵਾਸੀ ਥਲ ਦਿਖ ਰਹੇ।
ਕਵੀ ਜੀ ਲਿਖਦੇ ਨੇ ਕਿ ਚਲਦਿਆਂ ਚਲਦਿਆਂ ਜਿਹੜਾ ਕਿਲਾ ਹੈ ਕਮਲਾ ਦਾ, ਉਸ ਦੇ ਲਾਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹੁੰਚ ਗਏ। ਮਹਾਮਵਾਸੀ ਥਲ ਦਿਖ ਰਾਏ, ਕਮਲਾ ਦਾ ਉਹ ਕਿਲਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਰਾਜੇ ਨੇ ਦਿਖਾਇਆ, ਜਿਹਦੇ ਵਿਚ ਵੜਨ ਵਾਲਾ ਆਕੀ ਹੋ ਜਾਂਦਾ। ਕਮਲਾ ਗੜ ਜਿਹੜਾ ਕਿਲਾ ਹੈ, ਉਹ ਅਜੇ ਵੀ ਮੰਡੀ ਦੀ ਰਿਆਸਤ ਦੇ ਵਿਚ ਮੌਜੂਦ ਹੈ। ਸਤਿਗੁਰਾਂ ਨੂੰ ਕਿਲਾ ਜਾ ਕੇ ਰਾਜੇ ਨੇ ਦਿਖਾਇਆ।
ਤਿਸ ਕੇ ਨਿਕਟ ਸੇਵਰ ਕਰ ਦਇਓ, ਇੱਕ ਗੜ ਗੁਰ ਤਹਾਂ ਰਚ ਲਇਓ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਕਿਲੇ ਦੇ ਲਾਗੇ ਹੀ ਆਪਣਾ ਡੇਰਾ ਲਾਇਆ।
ਬੈਠੇ ਬਚਨ ਪਾਇਓ ਗੁਰ ਕੇਰੇ, ਇਸ ਥਲ ਪੰਥ ਆਏ ਜਬ ਮੇਰੇ।
ਜਦੋਂ ਬੈਠੇ ਤੇ ਰਾਜਾ ਕਹਿੰਦਾ ਹੈ ਮੰਡੀ ਦਾ ਕਿ ਸੱਚੇ ਪਾਤਸ਼ਾਹ, ਅੱਜ ਤੱਕ ਇਸ ਕਮਲਾ ਨਾਂ ਦੇ ਕਿਲੇ ਨੂੰ ਕੋਈ ਜਿੱਤ ਨਹੀਂ ਸਕਿਆ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ, ਕਹਿੰਦੇ ਨੇ ਇਸ ਥਲ ਪੰਥ ਆਏ ਜਬ ਮੇਰੋ, ਭਾਵ ਕਿ ਜਦੋਂ ਇਸ ਜਗ੍ਹਾ ਦੇ ਉੱਤੇ ਮੇਰਾ ਖਾਲਸਾ ਪੰਥ ਪਹੁੰਚੇਗਾ।
ਤਬ ਕਮਲਾਹ ਮਵਾਸੀ ਲੈ ਰਾਜ ਆਪਣਾ ਟਿਕਾ ਹੈ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਉਸ ਵੇਲੇ ਜਿਹੜਾ ਆਕੀ ਕਿਲਾ ਤੂੰ ਦੱਸਦਾ ਹੈ, ਇਸ ਨੂੰ ਮੇਰਾ ਖਾਲਸਾ ਫਤਿਹ ਕਰ ਲਵੇਗਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਇਸ ਜਗ੍ਹਾ ਦੇ ਉੱਤੇ ਆਪਣਾ ਮੇਰਾ ਖਾਲਸਾ ਟਿਕੇਗਾ, ਰਾਜ ਕਰੇਗਾ।
ਸੁਣ ਮੰਡੀ ਪਤ ਕਥਾ ਬਖਾਨੀ, ਸਭ ਤੇ ਰਹਿਓ ਮਵਾਸ ਮਹਾਨੀ।
ਸੁਣ ਕੇ ਸਤਿਗੁਰਾਂ ਦੇ ਬਚਨਾਂ ਨੂੰ ਫਿਰ ਮੰਡੀ ਦੇ ਰਾਜੇ ਨੇ ਇੱਕ ਪੁਰਾਣੀ ਕਥਾ ਬਿਆਨ ਕੀਤੀ। ਕਹਿੰਦਾ ਜੀ ਸਭ ਤੇ ਰਹਿਓ ਮਵਾਸ ਮਹਾਨੇ, ਇਹ ਜਿਹੜਾ ਕਿਲਾ ਹੈ ਅੱਜ ਤੱਕ ਕਿਸੇ ਨੇ ਵੀ ਸੱਚੇ ਪਾਤਸ਼ਾਹ ਜੀ ਫਤਿਹ ਨਹੀਂ ਕੀਤਾ।
ਪ੍ਰਥਮ ਸਿਕੰਦਰ ਇਸ ਥਲ ਆਇਓ, ਚਿਤ ਮੈਂ ਚਾਹਤ ਇਸੈ ਛੁਟਾਇਓ।
ਕਹਿੰਦਾ ਕਿ ਸੱਚੇ ਪਾਤਸ਼ਾਹ ਜੀ ਐਸੀ ਕਥਾ ਇਸ ਕਿਲੇ ਦੇ ਬਾਰੇ ਪ੍ਰਚਲਿਤ ਹੈ ਕਿ ਪਹਿਲੇ ਸਮੇਂ ਦੇ ਵਿੱਚ ਜਿਹੜਾ ਬਾਦਸ਼ਾਹ ਸਿਕੰਦਰ ਹੈ ਉਹ ਵੀ ਇਸ ਨੂੰ ਫਤਿਹ ਕਰਨ ਦੇ ਵਾਸਤੇ ਇੱਥੇ ਆਇਆ ਸੀ। ਉਹ ਚਾਹੁੰਦਾ ਸੀ ਬਾਦਸ਼ਾਹ ਸਿਕੰਦਰ ਕਿ ਇਸ ਕਿਲੇ ਨੂੰ ਮੈਂ ਫਤਿਹ ਕਰ ਲਵਾਂ।
ਕਰ ਬਹੁ ਜਤਨ ਗਇਓ ਸੋਹਾਰਾ, ਤਿਸ ਟਿਗ ਅਫਲਾਤੂਣ ਉਚਾਰਾ।
ਸੱਚੇ ਪਾਤਸ਼ਾਹ ਜੀ ਸਿਕੰਦਰ ਵੀ ਇਸ ਜਗ੍ਹਾ ਤੋਂ ਹਾਰ ਕੇ ਗਿਆ, ਉਹ ਵੀ ਕਿਲੇ ਨੂੰ ਫਤਿਹ ਕਰ ਨਹੀਂ ਸਕਿਆ। ਸੱਚੇ ਪਾਤਸ਼ਾਹ ਜੀ ਸਿਕੰਦਰ ਦੇ ਕੋਲ ਉਹਦਾ ਇੱਕ ਨਿਕਟਵਰਤੀ ਸੀ ਜਿਹਦਾ ਨਾਮ ਸੀ ਅਫਲਾਤੂਨ।
ਜਿਸ ਕੇ ਸਮ ਬੁੱਧ ਕਿਸ ਕੀ ਨਾਹੀ, ਆਦ ਪੁੱਤ ਮਤ ਅਤ ਥੀ ਤਿਸ ਪਾਹੀ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਹੈ ਰਾਜਾ ਮੰਡੀ ਦਾ ਕਿ ਸੱਚੇ ਪਾਤਸ਼ਾਹ ਜਿਹੜਾ ਅਫਲਾਤੂਨ ਸੀ ਉਹ ਬਹੁਤ ਹੀ ਜ਼ਿਆਦਾ ਸੂਝ ਵਾਲਾ ਸੀ, ਜਿਹਦੇ ਸਮਾਨ ਬੁੱਧੀ ਹੋਰ ਕਿਸੇ ਦੀ ਨਹੀਂ ਸੀ, ਭਾਵ ਕੇ ਵਿਸ਼ਾਲ ਬੁੱਧੀ ਦਾ ਮਾਲਕ ਸੀ। ਉਸ ਨੇ ਉਸ ਵੇਲੇ ਫਿਰ ਰਾਜੇ ਨੂੰ ਇੱਕ ਸਲਾਹ ਦਿੱਤੀ।
ਤਿਸ ਨੇ ਪਰਬਤ ਕੀ ਨਸ ਜਾਨੀ, ਟੰਕ ਦਈ ਤਬ ਨਿਖੁਟਿਓ ਪਾਣੀ।
ਰਾਜਾ ਕਥਾ ਸੁਣਾ ਰਿਹਾ ਹੈ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ, ਕਹਿੰਦਾ ਕਿ ਕੋਈ ਰਾਜਾ ਆਕੀ ਹੋ ਕੇ ਇਸ ਕਿਲੇ ਦੇ ਵਿੱਚ ਬੈਠਾ ਸੀ। ਉਸ ਵੇਲੇ ਅਫਲਾਤੂਨ ਨੇ ਇਹ ਕੰਮ ਕੀਤਾ ਕਿ ਜਿਹੜੇ ਚਰਨੇ ਦੇ ਰਾਹੀਂ ਕਿਲੇ ਦੇ ਅੰਦਰ ਪਾਣੀ ਪ੍ਰਵੇਸ਼ ਕਰਦਾ ਸੀ ਉਸ ਨੂੰ ਬੰਦ ਕਰ ਦਿੱਤਾ, ਤਾਂ ਕਿ ਪਾਣੀ ਦੀ ਤੰਗੀ ਆਵੇਗੀ ਜਦੋਂ ਕਿਲੇ ਦੇ ਵਿੱਚ ਰਹਿਣ ਵਾਲੇ ਰਾਜੇ ਨੂੰ, ਤੇ ਫਿਰ ਆਪਣੇ ਆਪ ਹੀ ਉਹ ਹਥਿਆਰ ਸੁੱਟ ਕੇ ਸਿਕੰਦਰ ਦੇ ਪੈਰੀਂ ਪੈ ਜਾਏਗਾ।
ਅੰਤਰ ਨਿਪ ਜਬ ਸੁਰ ਪਤ ਕੇਰਾ, ਪਾਇਓ ਪ੍ਰਸੰਨ ਆਏ ਤਿਸ ਬੇਰਾ।
ਮੰਡੀ ਦਾ ਰਾਜਾ ਕਹਿੰਦਾ ਪਰ ਐਸਾ ਹੋਇਆ ਨਾ, ਜਦੋਂ ਅੰਦਰ ਪਾਣੀ ਦੀ ਕਮੀ ਹੋਈ ਬਾਹਰੋਂ ਪਾਣੀ ਨਾ ਜਾਣ ਦਿੱਤਾ, ਤੇ ਫਿਰ ਜਿਹੜਾ ਅੰਦਰ ਆਕੀ ਹੋ ਕੇ ਬੈਠਾ ਸੀ ਕਹਿੰਦਾ ਹੈ ਕਿ ਉਸਨੇ ਫਿਰ ਜਿਹੜਾ ਸੁਰਪਤੀ ਹੈ ਭਾਵ ਕਿ ਜਿਹੜਾ ਦੇਵਤਿਆਂ ਦਾ ਰਾਜਾ ਇੰਦਰ ਹੈ ਉਹਦੀ ਆਰਾਧਨਾ ਕੀਤੀ ਤੇ ਉਹਦੀ ਆਰਾਧਨਾ ਦੇ ਉੱਤੇ ਫਿਰ ਇੰਦਰ ਦੇਵਤਾ ਪ੍ਰਸੰਨ ਹੋਇਆ, ਰਾਜੇ ਨੂੰ ਉਹਨੇ ਆਣ ਕੇ ਦਰਸ਼ਨ ਦਿੱਤਾ।
ਇੱਕ ਪੱਥਰੀ ਕਣ ਜੁਤ ਕਰ ਦੀਨ, ਸੋ ਸੰਪਟ ਮੈਂ ਪਾਵਨ ਕੀਨ।
ਜਦੋਂ ਰਾਜੇ ਨੇ ਅਰਜ ਕੀਤੀ ਕਿ ਪਾਣੀ ਦੀ ਕਮੀ ਹੋ ਗਈ ਹੈ, ਇਸ ਕਰਕੇ ਪਾਣੀ ਚਾਹੀਦਾ, ਉਸ ਵੇਲੇ ਪ੍ਰਸੰਨ ਹੋ ਕੇ ਇੱਕ ਛੋਟੀ ਜਿਹੀ ਪੱਥਰੀ ਦੇਵਤੇ ਇੰਦਰ ਨੇ ਦੇ ਦਿੱਤੀ ਤੇ ਉਸੇ ਹੀ ਪੱਥਰੀ ਦੇ ਵਿੱਚ ਇੱਕ ਬਹੁਤ ਵੱਡਾ ਪਾਣੀ ਦਾ ਭਰਿਆ ਹੋਇਆ ਬੱਦਲ ਪਾ ਦਿੱਤਾ।
ਸੋ ਸੰਪਟ ਮੈਂ ਪਾਵਨ ਕੀਨ,
ਇੱਕ ਛੋਟਾ ਜਿਹਾ ਡੱਬਾ ਦੇ ਦਿੱਤਾ, ਉਸ ਪੱਥਰੀ ਨੂੰ ਉਸ ਡੱਬੇ ਦੇ ਵਿੱਚ ਰੱਖ ਦਿੱਤਾ ਉਸ ਇੰਦਰ ਦੇਵ ਨੇ।
ਪੈਸਾ ਭਰ ਕਨ ਕੇਰ ਆਕਾਰਾ, ਜਬ ਖੋਲੇ ਤਬ ਕਰ ਵਿਸਤਾਰਾ।
ਭਾਵ ਕੇ ਜਿੰਨਾ ਕ ਪੈਸਾ ਹੁੰਦਾ ਇੰਨਾ ਕ ਆਕਾਰ ਉਸ ਵੱਡੇ ਸਾਰੇ ਬੱਦਲ ਦਾ ਬਣ ਗਿਆ ਤੇ ਛੋਟੀ ਜੀ ਪੱਥਰ ਦੀ ਟੁਕੜੀ ਦੇ ਵਿੱਚ ਹੀ ਉਹ ਸਾਰੇ ਦਾ ਸਾਰਾ ਬੱਦਲ ਸਮਾ ਗਿਆ। ਉਸ ਵੇਲੇ ਇੰਦਰ ਦੇਵਤੇ ਨੇ ਆਖਿਆ ਰਾਜੇ ਨੂੰ ਕਿ ਜਦੋਂ ਵੀ ਤੂੰ ਖੋਲ ਕੇ ਬਾਹਰ ਇਸ ਛੋਟੇ ਪੱਥਰ ਦੇ ਟੁਕੜੇ ਨੂੰ ਕੱਢੇਗਾ, ਉਸੇ ਵੇਲੇ ਇਹਦੇ ਵਿੱਚੋਂ ਵੱਡਾ ਬੱਦਲ ਆਵੇਗਾ ਤੇ ਤੇਰੇ ਕਿਲੇ ਦੇ ਵਿੱਚ ਵਰਖਾ ਹੋ ਜਾਏਗੀ।
ਇਸ ਗਿਰ ਸਮ ਹੋਏ ਕਰ ਬਰਸਾਵੇ, ਅਧਿਕ ਨੀਰ ਕੀਨਸ ਮਨ ਪਾਵੇ।
ਇਸੇ ਤਰੀਕੇ ਦੇ ਨਾਲ ਹੋਇਆ, ਜਦੋਂ ਹੀ ਉਹ ਰਾਜਾ ਕੱਢਦਾ ਸੀ ਪੱਥਰ ਦੀ ਵੱਟੀ ਨੂੰ ਡੱਬੇ ਦੇ ਵਿੱਚੋਂ ਬਾਹਰ, ਉਹਦੇ ਵਿੱਚੋਂ ਇੱਕ ਬਹੁਤ ਵੱਡਾ ਬੱਦਲ ਨਿਕਲਦਾ ਸੀ ਪਹਾੜ ਦੇ ਆਕਾਰ ਜਿੱਡਾ, ਤੇ ਜਿਹੜਾ ਉਸੇ ਵੇਲੇ ਪੂਰੇ ਕਿਲੇ ਦੇ ਉੱਤੇ ਵੜ ਜਾਂਦਾ ਸੀ ਤੇ ਉਹਨਾਂ ਦੀ ਪਾਣੀ ਦੀ ਕਮੀ ਪੂਰੀ ਹੋ ਜਾਂਦੀ ਸੀ।
ਜਬ ਸੰਪਟ ਮੈਂ ਪੱਥਰੀ ਤਰੈ, ਲਗ ਹੋਏ ਸੰਪਟ ਮੈਂ ਕਨ ਬਰੈ।
ਤੇ ਜਦੋਂ ਹੀ ਡੱਬੇ ਦੇ ਵਿੱਚ ਰਾਜਾ ਪੱਥਰੀ ਨੂੰ ਦੁਬਾਰਾ ਧਰ ਦਿੰਦਾ ਸੀ ਤੇ ਨਾਲ ਦੀ ਨਾਲ ਸਾਰੇ ਦਾ ਸਾਰਾ ਬੱਦਲ ਖਤਮ ਹੋ ਜਾਂਦਾ ਸੀ, ਵਰਸ਼ਾ ਬੰਦ ਹੋ ਜਾਂਦੀ ਸੀ ਤੇ ਜਿੰਨਾ ਵੀ ਬੱਦਲ ਹੁੰਦਾ ਸੀ ਉਹ ਛੋਟੇ ਆਕਾਰ ਦੇ ਵਿੱਚ ਹੋ ਕੇ ਪੱਥਰ ਦੇ ਵਿੱਚ ਹੀ ਸਮਾ ਜਾਂਦਾ ਸੀ।
ਜਬ ਚਾਹੇ ਤਬ ਲੇਹ ਨਿਕਾਰੀ, ਬਰਖਾ ਵੈ ਬਰਖਾ ਬਰ ਬਾਰੀ।
ਮੰਡੀ ਦਾ ਰਾਜਾ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਇਸੇ ਤਰ੍ਹਾਂ ਰਾਜੇ ਨੇ ਬਹੁਤੀ ਵਾਰੀ ਉਸ ਪੱਥਰੀ ਨੂੰ ਡੱਬੇ ਦੇ ਵਿੱਚੋਂ ਕੱਢਿਆ ਤੇ ਬਹੁਤੀ ਵਾਰ ਹੀ ਵਰਖਾ ਕਰਵਾਈ, ਇਸ ਤਰੀਕੇ ਦੇ ਨਾਲ ਉਹਨਾਂ ਨੂੰ ਪਾਣੀ ਦੀ ਕਿਸੇ ਪ੍ਰਕਾਰ ਦੇ ਨਾਲ ਕਮੀ ਨਾ ਹੋਈ।
ਹੇਰ ਸਕੰਦਰ ਏਵ ਮਵਾਸ, ਤਿਆਗ ਦਈ ਗੜ ਲੈ ਬੇਆਸ।
ਕਹਿੰਦਾ ਜੀ ਇਸ ਤੋਂ ਬਾਅਦ ਬਾਦਸ਼ਾਹ ਸਿਕੰਦਰ ਫਿਰ ਬਹੁਤ ਹੀ ਜ਼ਿਆਦਾ ਨਿਰਾਸ਼ ਹੋ ਗਿਆ, ਉਹਨੇ ਜਾਣ ਲਿਆ ਕਿ ਮੈਂ ਇਸ ਕਿਲੇ ਨੂੰ ਫਤਿਹ ਕਰ ਨਹੀਂ ਸਕਾਂਗਾ, ਇਸ ਕਰਕੇ ਉਹਨੇ ਕਿਲੇ ਨੂੰ ਜਿੱਤਣ ਦੀ ਆਸ਼ਾ ਨੂੰ ਛੱਡ ਦਿੱਤਾ।
ਗਇਓ ਅਪਰ ਥਲ ਰਹਿਓ ਮਵਾਸ, ਅਪਰ ਕੌਣ ਲੈ ਬੇਕਰ ਆਸ।
ਸੱਚੇ ਪਾਤਸ਼ਾਹ ਜੀ, ਫਿਰ ਬਾਦਸ਼ਾਹ ਸਿਕੰਦਰ ਵੀ ਮੁੜ ਗਿਆ ਸੀ, ਇਸ ਕਿਲੇ ਨੂੰ ਫਤਿਹ ਕਰ ਨਹੀਂ ਸੀ ਸਕਿਆ, ਉਦੋਂ ਤੋਂ ਲੈ ਕੇ ਇਹ ਕਿਲਾ ਕਿਸੇ ਤੋਂ ਜਿੱਤਿਆ ਨਹੀਂ ਗਿਆ। ਸੱਚੇ ਪਾਤਸ਼ਾਹ, ਜੇਕਰ ਬਾਦਸ਼ਾਹ ਸਿਕੰਦਰ ਵੀ ਇਸ ਕਿਲੇ ਨੂੰ ਫਤਿਹ ਕਰ ਨਹੀਂ ਸਕਿਆ ਤੇ ਸੱਚੇ ਪਾਤਸ਼ਾਹ ਹੋਰਨਾਂ ਨੇ ਇਸ ਕਿਲੇ ਨੂੰ ਕੀ ਫਤਿਹ ਕਰਨਾ।
ਸਤ ਗੁਰ ਕਹਿਓ ਸਮਾਇਸ ਹੋਏ, ਆਣ ਖਾਲਸਾ ਤੋਰੇ ਸੋਏ।
ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦੁਬਾਰਾ ਬਚਨ ਕੀਤਾ। ਸਤਿਗੁਰੂ ਜੀ ਕਹਿੰਦੇ ਨੇ ਐਸਾ ਨਹੀਂ ਹੋਵੇਗਾ, ਜਦੋਂ ਸਮਾਂ ਆਵੇਗਾ ਸਾਡੇ ਖਾਲਸੇ ਦਾ ਤੇ ਮੇਰਾ ਖਾਲਸਾ ਆਣ ਕੇ ਇਸ ਕਿਲੇ ਨੂੰ ਜ਼ਰੂਰ ਫਤਿਹ ਕਰੇਗਾ, ਤੋੜ ਦੇਵੇਗਾ।
ਇਮ ਕਹਿ ਬਸੇ ਦੁਰਗ ਰਚ ਨਾਮ ਗੋਬਿੰਦਗੜ ਤਿਸ ਕੋ ਕਹਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਸ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉੱਥੇ ਲਾਗੇ ਹੀ ਵੱਖਰੇ ਰੂਪ ਦੇ ਵਿੱਚ ਆਪਣਾ ਇੱਕ ਕਿਲਾ ਬਣਵਾਇਆ, ਜਿਸ ਕਿਲੇ ਦਾ ਨਾਮ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਗੋਬਿੰਦਗੜ੍ਹ ਰੱਖਿਆ।
ਕੇਤਕ ਦਿਨ ਪ੍ਰਭ ਤਹਾਂ ਗੁਜ਼ਾਰੇ, ਬਹੁਰ ਪ੍ਰਭੂ ਕੋ ਹੈ ਇਸ ਵਾਰੇ।
ਥੋੜੇ ਦਿਨ ਉਸੇ ਜਗ੍ਹਾ ਦੇ ਉੱਤੇ ਸਤਿਗੁਰਾਂ ਨੇ ਬਤੀਤ ਕੀਤੇ ਤੇ ਫਿਰ ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਘੋੜੇ ਦੀ ਅਸਵਾਰੀ ਕੀਤੀ।
ਸ੍ਰੀ ਅਨੰਦਪੁਰ ਕੋ ਚਲ ਆਏ, ਸੰਗ ਖਾਲਸਾ ਚੜ ਸਮੁਦਾਏ। आनंदपुर दे वल सतगुरु सच्चे पातशाह जी चल के आ गए। कवि संतोख सिंह जी लिखदे ने कि सारी दा सारा खालसा सतगुरु सच्चे पातशाह जी दे नाल चलिया।
कवि कह जो गुर बार दीनो सो हमने अवलोकन कीनो।
हुण कवि संतोख सिंह जी अपने आप ही इस गल दा बयान करदे ने। कवि जी लिखदे ने कि मैं कवि संतोख सिंह ए गल दसदा हां कि जेड़ा सतगुरु गोविंद सिंह सच्चे पातशाह जी ने राजे मंडी दे नूं वरदान दिता सी ओ मैं अपनी अखां दे नाल पूरा हुंदा देखिया।
जिस भूपत सिंह मंडी लीन तत्काल तिस को फल दीन।
एक पासे ते राजे नूं वरदान दिता सी कि तेरा राज पुश्तां दे तक कायम रहेगा, दूसरे पासे जेड़ा सतगुरां ने श्राप दिता सी कि जेड़ा तेरे राज दे उत्ते हमला करेगा लैण दी चाह करेगा ओ खत्म हो जाएगा। कवि संतोख सिंह जी लिखदे ने इस घटना नूं मैं अपनी अखां दे नाल देखिया कि जिस सिख राजे ने मंडी दे राज नूं जित्तिया तत्काल ही सतगुरां दा कीता होया श्राप ओहदे उत्ते वारद होया भाव के वरतिया।
तित सुत दोनों मृत को पाए तिन को सदन दियो उलटाए।
जिस सिख ने हमला कीता पिता पुत्र दोवे दे दोवे मौत नु प्राप्त होए तिन को सदन दियो उलटाए भाव कि उन्हां दा घर उलट गया सतगुरां दे श्राप दे करके।
मुदा घर हम आखण देखा अपर सिंह ने पथेरियो वशेखा।
कवि संतोख सिंह जी लिखदे ने कि खुद मैं उस घर नूं मूदा होया देखिया अपर सिंह ने पथेरियो वशेखा। फिर उस तों बाद कोई होर राजा उस जगह दे उत्ते बैठिया। संपादक जी इस दे वास्ते एक नोट लिखदे ने, खोज तों पता चलदा है कि महाराजा रणजीत सिंह जी दे चलाने तक मंडी ते हमला नहीं होया। 1839 ईस्वी दे विच विजने नाम दे यूरोपियों ने जो महाराजा दे सिख अफसरां दे नाल मंडी गया सी दस्या है कि सिख अफसर शहर दे विच नहीं सन वड़े कि दसवें पातशाह दा हुक्म नहीं है। पर 1840 दे विच कंवर नौ निहाल सिंह दे हुक्म दे नाल जनरल वनतूरा ने मंडी ते हमला कीता ते राजा बलबीर सैन जिहड़ा कि उस वेले राज गद्दी दे उत्ते बैठा होया सी ओनू कैद करके अमृतसर कल्या। परंतु थोड़े दिना बाद महाराजा शेर सिंह ने राजे नूं रिहा कीता ते मंडी वापस दे दित्ती। कवि जी दा इशारा कंवर नौ निहाल सिंह दे ते उसदे पिता महाराजा खड़ग सिंह दे वल जापदा है के जो बाप बेटा उतो थले ही मारे गए सन। संपादक जी ने लिखा कि जेड़ा नौ निहाल सी उन्हें हमला करवाया ते राजे बलबीर सैन नू कैद कर लिया जेड़ा कि उस वेले मंडी दे विच राज करदा सी। थोड़े दिना तो बाद ओनू रिहा कर दिता गया पर तामी सतगुरु गोविंद सिंह सच्चे पातशाह जी दा आख्या होया बचन पूरा होया। नौ निहाल भी मर गया, इस तों इलावा ओदा पिता खड़ग सिंह भी मारिया गया। किस तरह मारिया गया इह सिख इतिहास दे विच बहुत प्रचलित गल है कि महाराजा रणजीत सिंह दा राज किस तरीके दे नाल समाप्ति दे विच गया।
अपर सिंह लिप थिरयो वशेखा।
अपर सिंह दा भाव है कि महाराजा शेर सिंह फिर कमर दे चलाने तो बाद राज गद्दी दे उत्ते बैठा, बाद दे विच भावे ओ भी मारिया गया पर जिन्ना ने हमला कीता ओदा कवि जी ने जिक्र कीता कि सतगुरां दा श्राप वारद होया ना ते खड़ग सिंह बचिया ते ना ही नौ निहाल बचिया जिन्ने सिख सरदार ने मंडी दे उत्ते हमला कीता। कवि संतोख सिंह जी बयान कर रहे ने कि मैं ए गल अपनी अखां दे नाल देखी।
गुर को बाक निफल के मजाए गढ़ कमलाह खाल से पाए।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਕੀਤਾ ਹੋਇਆ ਬਚਨ ਕਿਸ ਤਰੀਕੇ ਦੇ ਨਾਲ ਨਿਸਫਲ ਜਾ ਸਕਦਾ ਸੀ, ਭਾਵ ਕਿ ਉਹਨੇ ਤੇ ਪੂਰਾ ਹੋਣਾ ਹੀ ਹੋਣਾ ਸੀ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਜਿਹੜਾ ਬਚਨ ਸਤਿਗੁਰਾਂ ਨੇ ਕੀਤਾ ਸੀ ਕਿ ਮੇਰਾ ਖਾਲਸਾ ਕਮਲਾ ਨਾਂ ਦੇ ਕਿਲੇ ਨੂੰ ਫਤਿਹ ਕਰੇਗਾ, ਸਮਾਂ ਪਾ ਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦਾ ਉਹ ਵੀ ਬਚਨ ਪੂਰਾ ਹੋਇਆ ਕਿ ਖਾਲਸੇ ਨੇ ਕਮਲਾ ਨਾਂ ਦੇ ਕਿਲੇ ਨੂੰ ਜਿੱਤੇ। ਗੁਰ ਬਚ ਸਫਲ ਜਨਾਵਣ ਕਾਰਨ ਇਹ ਪ੍ਰਸੰਗ ਪੀ ਕਰਿਓ ਉਚਾਰਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਹ ਸਾਰੇ ਦਾ ਸਾਰਾ ਪ੍ਰਸੰਗ ਮੈਂ ਇਸ ਕਰਕੇ ਲਿਖਿਆ ਕਿ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹਰ ਕੋਈ ਕੀਤਾ ਹੋਇਆ ਬਚਨ ਸਫਲ ਹੁੰਦਾ ਹੈ। ਇਸੇ ਤਰੀਕੇ ਦੇ ਨਾਲ ਸਤਿਗੁਰਾਂ ਦੇ ਸਾਰੇ ਬਚਨ ਸਫਲ ਹੋਏ, ਪੂਰੇ ਹੋਏ। ਸੁਣ ਸ਼੍ਰੋਤਾ ਰਸ ਪੂਰਨ ਕਥਾ ਭਈ ਜਥਾ ਪਾਵਣ ਕਹੈ ਤਥਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੇ ਸਰੋਤਾ ਜਨੋ, ਇਹ ਸਾਰੀ ਦੀ ਸਾਰੀ ਜਿਹੜੀ ਰਸਮਈ ਪੂਰਨ ਕਥਾ ਹੈ ਉਹ ਮੈਂ ਤੁਹਾਨੂੰ ਲਿਖ ਕੇ ਬਿਆਨ ਕੀਤੀ ਹੈ। ਭਈ ਜਥਾ ਪਾਵਣ ਕਹੈ ਤਥਾ, ਭਾਵ ਕੇ ਜਿਸ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਇਹ ਪਾਵਣ ਕਥਾ ਹੋਈ ਮੈਂ ਉਸੇ ਤਰੀਕੇ ਦੇ ਨਾਲ ਸਾਧ ਸੰਗਤ ਦੇ ਸਨਮੁਖ ਲਿਖ ਕੇ ਬਿਆਨ ਕੀਤੀ ਹੈ। ਇਸ ਜਗ੍ਹਾ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਕ੍ਰਮ ਕ੍ਰਮ ਪੰਥ ਉਲੰਘ ਕਰ ਸ੍ਰੀ ਅਨੰਦਪੁਰ ਆਏ, ਕਰਿਓ ਬਾਸ ਸ੍ਰੀ ਸਤਿਗੁਰੂ ਸੰਗਤ ਆਵੇ ਜਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਹੌਲੀ ਹੌਲੀ ਰਸਤੇ ਨੂੰ ਤੈਅ ਕਰਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਅਨੰਦਪੁਰ ਨਗਰ ਦੇ ਵਿਚ ਪਹੁੰਚੇ ਨੇ। ਵਾਸਾ ਸਤਿਗੁਰਾਂ ਨੇ ਅਨੰਦਪੁਰ ਨਗਰੀ ਦੇ ਵਿਚ ਕੀਤਾ। ਕਵੀ ਜੀ ਲਿਖਦੇ ਨੇ ਕਿ ਬਹੁਤੀਆਂ ਸਾਰੀਆਂ ਸੰਗਤਾਂ ਆਉਂਦੀਆਂ।
ਅਨਕ ਅਕੋਰਨ ਕੋ ਯਰ ਪਾਵੇ, ਮਨੋ ਕਾਮਨਾ ਪ੍ਰਭ ਤੇ ਪਾਵੇ।
ਅਨੇਕਾਂ ਪ੍ਰਕਾਰ ਦੀਆਂ ਜਿਹੜੀਆਂ ਭੇਟਾਵਾਂ ਨੇ ਉਹ ਸਤਿਗੁਰਾਂ ਦੇ ਚਰਨਾਂ ਦੇ ਵਿਚ ਅਰਪਣ ਹੁੰਦੀਆਂ ਨੇ ਤੇ ਸੰਗਤਾਂ ਦੇ ਮਨ ਦੀਆਂ ਕਾਮਨਾਵਾਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਪੂਰੀਆਂ ਹੁੰਦੀਆਂ।
ਦੇਗ ਨਿਤਾ ਪ੍ਰਤੀ ਨਖੁੱਟ ਤੇ ਨਾਹੀ, ਮਿਲੇ ਸਿੰਘ ਗਣ ਖਾਲਸ ਮਾਹੀ।
ਨਿਤਾ ਪ੍ਰਤੀ ਜਿਹੜਾ ਸਤਿਗੁਰਾਂ ਦਾ ਅਤੁੱਟ ਲੰਗਰ ਹੈ ਉਹ ਚੱਲਦਾ ਹੈ, ਜਿਹੜਾ ਕਿ ਕਦੇ ਵੀ ਖਤਮ ਨਹੀਂ ਹੁੰਦਾ।
ਮੇਲ ਸਿੱਖ ਗਣ ਖਾਲਸ ਮਾਹੀ,
ਬਹੁਤੇ ਸਾਰੇ ਜਿਹੜੇ ਲੋਕ ਨੇ ਉਹ ਖਾਲਸੇ ਦੇ ਵਿਚ ਸ਼ਾਮਲ ਹੁੰਦੇ ਜਾਂਦੇ ਨੇ।
ਖੰਡੇ ਕੀ ਪਾਹਲ ਕੋ ਤਾਰ ਸ਼ਸਤਨ ਕੋ ਅਭਿਆਸ ਵਿਚਾਰ।
ਖੰਡੇ ਤੇ ਬਾਟੇ ਦੇ ਤਿਆਰ ਕੀਤੇ ਹੋਏ ਅੰਮ੍ਰਿਤ ਨੂੰ ਗ੍ਰਹਿਣ ਕੀਤਾ ਜਾਂਦਾ ਹੈ ਤੇ ਫਿਰ ਸਿੱਖ ਸਜ ਕੇ ਅਭਿਆਸ ਕਰਦੇ ਨੇ ਹਥਿਆਰਾਂ ਦਾ।
ਗੁਰ ਬਾਣੀ ਕੋ ਪੜੈ ਪੜਾਵੈ, ਗੁਰ ਜਸ ਕੋ ਨਿਤ ਸੁਣੈ ਸੁਣਾਵੈ।
ਇਸ ਤੋਂ ਇਲਾਵਾ ਸਤਿਗੁਰਾਂ ਦੇ ਜਿਹੜੇ ਸਿੰਘ ਨੇ ਉਹ ਨਾਲੇ ਗੁਰਬਾਣੀ ਪੜ੍ਹਦੇ ਨੇ ਤੇ ਨਾਲੇ ਹੋਰਨਾਂ ਨੂੰ ਪੜਾਉਂਦੇ ਨੇ। ਇਸ ਤੋਂ ਬਾਅਦ ਗੁਰੂ ਜੀ ਦਾ ਜਸ ਹਮੇਸ਼ਾ ਹੀ ਕਹਿੰਦੇ ਤੇ ਸੁਣਦੇ ਨੇ।
ਸਤਰ ਕੇਸ ਗੜ ਪੈ ਇੱਕ ਦਿਨ ਮੈਂ, ਪ੍ਰੇਮ ਸਰਸ ਨਿਮਗਨ ਥੇ ਮਨ ਮੈਂ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੇਸਗੜ ਦੇ ਵਿਚ ਇੱਕ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠੇ ਸਨ, ਪ੍ਰੇਮ ਦੇ ਵਿਚ ਬੜੇ ਮਗਨ ਸਨ।
ਸੰਗਤ ਪ੍ਰਤੀ ਅਸ ਹੁਕਮ ਬਖਾਨਾ, ਨੰਦ ਲਾਲ ਜੁੱਤ ਸਮਤ ਸੁਜਾਨਾ।
ਸੰਗਤ ਦੇ ਵਿਚ ਬੈਠ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਜਿਹੜੇ ਭਾਈ ਨੰਦ ਲਾਲ ਜੀ ਨੇ ਇਹ ਬਹੁਤ ਸ੍ਰੇਸ਼ਟ ਬੁੱਧੀ ਦੇ ਮਾਲਕ ਨੇ।
ਜੋ ਬੂਝਣ ਚਾਹੈ ਕੁਛ ਬਾਤ, ਸੋ ਇਹ ਕਹਿ ਭਲੈ ਬਖਿਆਤ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹਨੂੰ ਵੀ ਕਿਸੇ ਨੂੰ ਕੋਈ ਚੀਜ਼ ਪੁੱਛਣ ਦੀ ਲੋੜ ਹੋਵੇ ਤੇ ਇਸ ਸੁਮਤੀ ਵਾਲੇ ਨੰਦ ਲਾਲ ਨੂੰ ਪੁੱਛ ਲਿਆ ਕਰੋ, ਇਹ ਚੰਗੀ ਤਰੀਕੇ ਦੇ ਨਾਲ ਖੋਲ ਕੇ ਤੁਹਾਡੀ ਗੱਲ ਦਾ ਜਵਾਬ ਦੇਗਾ।
ਬ੍ਰਿੰਦ ਲਿਖਾਰੀ ਕਰੇ ਇਕੱਤਰ, ਨਿਤ ਬਾਣੀ ਕੋ ਲਿਖੈ ਪਵਿੱਤਰ।
ਜਿਹੜੇ ਕਿ ਨਿਤਾ ਪ੍ਰਤੀ ਬਹੁਤੀਆਂ ਸਾਰੀਆਂ ਕਵਿਤਾਵਾਂ ਲਿਖਦੇ ਸਨ, ਉਹਨਾਂ ਬਹੁਤਿਆਂ ਸਾਰਿਆਂ ਲਿਖਾਰੀਆਂ ਨੂੰ ਸਤਿਗੁਰਾਂ ਨੇ ਇੱਕ ਜਗ੍ਹਾ ਦੇ ਉੱਤੇ ਇਕੱਤਰ ਕੀਤਾ।
ਜੇ ਪਤਸ਼ਾਹੀ ਚਾਰ ਲਿਖਾਰੀ, ਕਵੀ ਸਕੇਲੇ ਜਿਨ ਮਤ ਤਾਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚਾਰ ਲਿਖਾਰੀ ਮੁੱਖ ਰੂਪ ਦੇ ਵਿਚ ਸਤਿਗੁਰਾਂ ਦੇ ਖਾਸ ਸਨ, ਉਹਨਾਂ ਨੂੰ ਵੀ ਬੁਲਾਇਆ ਗਿਆ ਤੇ ਹੋਰ ਵੀ ਸਾਰਿਆਂ ਕਵੀਆਂ ਨੂੰ ਇੱਕ ਜਗ੍ਹਾ ਦੇ ਉੱਤੇ ਇਕੱਤਰ ਕੀਤਾ।
ਕਰੈ ਕਬਿਤ ਸੁਣਾਵੈ ਗੁਰ ਕੋ ਉਪਜਾਵੈ ਬਹੁ ਆਨੰਦ ਯੁਰ ਕੋ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਵਿਤਾਵਾਂ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਬੜਾ ਪਿਆਰ ਸੀ। ਜਿਹੜੇ ਕਵੀ ਨੇ ਉਹ ਅਨੇਕਾਂ ਪ੍ਰਕਾਰ ਦੇ ਸੁੰਦਰ ਕਵਿਤ ਰਚਦੇ ਸਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸੁਣਾ ਕੇ ਸਤਿਗੁਰਾਂ ਦੀਆਂ ਖੁਸ਼ੀਆਂ ਲੈਂਦੇ ਸਨ।
ਪ੍ਰਥਮ ਗੁਰੂ ਦੇਵੀ ਬਿਦਤਾਈ ਪੁਨ ਪਾਹਲ ਦੇ ਲਈ ਗੁਸਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੁਰਾਣੇ ਸਮੇਂ ਦੀ ਇੱਕ ਕਥਾ ਨੂੰ ਮੈਂ ਬਿਆਨ ਕਰਦਾ ਹਾਂ ਕਿ ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦੇਵੀ ਨੂੰ ਭਾਵ ਕੇ ਸ਼ਕਤੀ ਨੂੰ ਪ੍ਰਗਟ ਕੀਤਾ ਸੀ, ਉਸ ਤੋਂ ਬਾਅਦ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ, ਅੰਮ੍ਰਿਤ ਨਾਲੇ ਛਕਿਆ ਸੀ ਤੇ ਨਾਲੇ ਸਿੰਘਾਂ ਨੂੰ ਛਕਾਇਆ ਸੀ। ਇਹ ਉਸ ਵੇਲੇ ਦੀ ਘਟਨਾ।
ਕੇਸ ਰਖਾਵਣ ਕੀਨ ਸਵਣ ਕੋ ਕੱਛ ਪਹਿਰਾਏ ਧਰਿਓ ਸ਼ਸਤਰਨ ਕੋ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੱਖਾਂ ਦੇ ਸਿਰਾਂ ਦੇ ਉੱਤੇ ਕੇਸ ਰਖਵਾਏ ਸਨ, ਦਾੜੇ ਰਖਵਾਏ ਸਨ, ਇਸ ਤੋਂ ਇਲਾਵਾ ਕਛਹਿਰਾ ਪਹਿਨਣ ਦੀ ਮਰਯਾਦਾ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਚਲਿਤ ਕੀਤਾ ਸੀ, ਇਸ ਤੋਂ ਇਲਾਵਾ ਹਥਿਆਰਾਂ ਦਾ ਅਭਿਆਸ ਕਰਾਇਆ।
ਸੰਗਤ ਚਾਰੋਂ ਵਰਨਣ ਕੇਰੀ ਗੁਰ ਤੇ ਮੁਖ ਮੋਰੇ ਤਿਸ ਬੇਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਵੇਲੇ ਜਦੋਂ ਐਸੀ ਮਰਯਾਦਾ ਸਤਿਗੁਰਾਂ ਨੇ ਚਲਾਈ ਤੇ ਚਾਰਾਂ ਹੀ ਵਰਨਾਂ ਦੇ ਜਿਹੜੇ ਲੋਕ ਸਨ ਉਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਮੂੰਹ ਮੋੜ ਲਿਆ ਸੀ।
ਬੇਮੁਖ ਵਹਿ ਹੈ ਬਾਤ ਬਨਾਵੈ ਨਹੀਂ ਦਰਸ ਕਰਬੇ ਕੋ ਆਵੈ।
ਉਸ ਵੇਲੇ ਬਹੁਤੇ ਸਾਰੇ ਲੋਕ ਬੇਮੁਖ ਹੋ ਗਏ ਸਨ ਤੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾ ਕੇ ਕਹਿੰਦੇ ਸਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਨ ਦੇ ਵਾਸਤੇ ਨਹੀਂ ਸਨ ਆਉਂਦੇ।
ਅਵ ਸਤ ਗੁਰ ਔਰ ਸ਼ਿਰ ਰਪਾਇਓ ਹੈ ਕਰਮ ਅਯੋਗ ਵਿਸਾਲ ਕਯੋ ਹੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲੋਕਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਗੁਰੂ ਤੇ ਬਾਵਲਾ ਹੋ ਗਿਆ, ਗੁਰੂ ਤੇ ਕਮਲਾ ਹੋ ਗਿਆ, ਕਿਸੇ ਦਾ ਜਾਦੂ ਇਹਦੇ ਸਿਰ ਦੇ ਉੱਤੇ ਚੱਲ ਗਿਆ, ਇਹ ਤੇ ਬੜੇ ਹੀ ਅਯੋਗ ਕਰਮ ਕਰਨ ਲੱਗ ਪਿਆ।
ਸਭ ਕੇ ਗਰੇ ਜੰਨੂ ਉਤਰਾਏ ਚਾਰਨ ਪਰ ਡਾਰੇ ਪਹਿਰਾਏ।
ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਸਾਰਿਆਂ ਦੇ ਗਲਿਆਂ ਦੇ ਵਿੱਚੋਂ ਜਿਹੜੇ ਜੰਨੂ ਨੇ ਉਹ ਲਾਹ ਦਿੱਤੇ ਨੇ ਤੇ ਉਹਨਾਂ ਜੰਨੂਆਂ ਨੂੰ ਝਾੜੀਆਂ ਦੇ ਉੱਤੇ ਸੁੱਟ ਦਿੱਤਾ ਹੈ, ਪਾ ਦਿੱਤਾ।
ਸੋਹਣੇ ਇੱਕ ਦਿਨ ਤਬ ਗੁਰੂ ਉਚਾਰਾ ਗੁਰ ਕੇ ਸੰਗਤ ਚਾਰ ਉਦਾਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਵੇਲੇ ਜਦੋਂ ਲੋਕਾਂ ਨੇ ਐਸੀਆਂ ਗੱਲਾਂ ਕੀਤੀਆਂ, ਇੱਕ ਦਿਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਗੁਰ ਕੀ ਸੰਗਤ ਚਾਰ ਉਦਾਰਾ, ਭਾਵ ਕੇ ਸਤਿਗੁਰਾਂ ਨੇ ਬਚਨ ਕੀਤਾ,
ਭਾਵ ਝਾੜ ਝਾੜ ਦੇ ਵਿੱਚ ਜਾਂ ਝਾੜਾਂ ਵਾਂਗੂ ਜਿਹੜੀ ਗੁਰੂ ਦੀ ਸੰਗਤ ਹੈ ਉਹ ਬਹੁਤੀ ਹੋਏਗੀ। ਇਸ ਬਿਦ ਕੋ ਸਿੱਖ ਸੰਗਤ ਹੋਏ ਬੰਦੇ ਜਾਤ ਸ਼ਿੰਗਲਾ ਜੋਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ ਕਿ ਜਾਤੀ ਦੇ ਵਿੱਚ ਬੱਧੇ ਪਏ ਸਿੱਖ ਜੋ ਹਨ ਸੋ ਤਾਂ ਝਾੜਾਂ ਵਾਂਗੂ ਹੀ ਹਨ, ਭਾਵ ਕੇ ਨਿਕੰਮੇ ਹਨ, ਉਹਨਾਂ ਦੇ ਗਲੇ ਤੇ ਝਾੜਾਂ ਨੂੰ ਪਹਿਨਾ ਲਏ ਜੰਨੂ ਇੱਕੋ ਜਿਹੇ ਹਨ, ਭਾਵ ਕੇ ਝਾੜੀਆਂ ਦੇ ਉੱਤੇ ਜੰਨੂ ਪਾ ਦਿੱਤੇ ਜਾਂ ਉਹਨਾਂ ਦੇ ਗਲੇ ਦੇ ਉੱਤੇ ਪਾ ਦਿੱਤੇ ਇੱਕੋ ਹੀ ਕੰਮ ਕਰਨਗੇ, ਪਰ ਜਿਹੜੇ ਜਾਤੀ ਦੇ ਬੰਧਨਾਂ ਦੇ ਵਿੱਚ ਬੱਝੇ ਹੋਏ ਨੇ, ਪਰ ਜਿਹੜੇ ਜਾਤੀ ਦੇ ਬੰਧਨਾਂ ਤੋਂ ਆਜ਼ਾਦ ਨੇ, ਸਤਿਗੁਰੂ ਜੀ ਕਹਿੰਦੇ ਨੇ ਕਿ ਉਹਨਾਂ ਨੂੰ ਫਿਰ ਜਨੇਊ ਦੀ ਕੋਈ ਲੋੜ ਨਹੀਂ ਹੈ। ਇਸ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਉਸ ਵੇਲੇ ਬਚਨ ਕੀਤਾ ਸੀ। ਕਵੀ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਨੇ। ਹੁਣ 100 ਸਾਖੀ ਦੀ ਜਿਹੜੀ 68ਵੀਂ ਸਾਖੀ ਹੈ ਉਹਦਾ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਉਲੱਥਾ ਕੀਤਾ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ। ਕਵੀ ਕਰਤਾਰ ਸਿੰਘ ਦੀ ਕਲਾਸ ਵਾਲੀਏ ਬਿਆਨ ਕਰਦੇ।
ਬ੍ਰਾਹਮਣ ਕਰਦੇ ਰੋਜ ਬਹਿ ਗੱਲਾਂ ਸਾਡੇ ਵੱਲ ਨਹੀਂ ਧਿਆਨ ਦਿੰਦੇ ਸਾਨੂੰ ਵਿਪਰਾਂ ਨੂੰ ਪਿੱਛੇ ਸੁੱਟ ਕੇ ਜੀ ਵੈਸ਼ਾਂ ਸ਼ੂਦਰਾਂ ਨੂੰ ਦਿੱਤ ਮਾਣ ਦਿੰਦੇ ਸਿੱਖਾਂ ਸਾਰਾ ਨੂੰ ਦੇ ਦਿਵਾ ਛੱਡਣ ਸਾਨੂੰ ਕਦੇ ਵੀ ਕੁਝ ਨਹੀਂ ਦਾਨ ਦਿੰਦੇ ਗੋਪ ਲੀਲਾ ਨੂੰ ਛੱਡੋ ਕਰਤਾਰ ਸਿੰਘਾ ਇਹੋ ਸਿੱਖਿਆ ਵਿੱਚ ਦੀਵਾਨ ਦਿੰਦੇ।
ਗ੍ਰੰਥਾਕਾਰ ਭਾਈ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਪੰਡਤਾਂ ਨੇ ਬਹੁਤਾ ਜ਼ਿਆਦਾ ਇਸ ਗੱਲ ਦਾ ਬੁਰਾ ਮਨਾਇਆ ਕਿ ਇਹ ਸਾਨੂੰ ਕਦੇ ਦਾਨ ਨਹੀਂ ਦਿੰਦੇ। ਇੱਕ ਦਿਨ ਕਲਗੀ ਧਰ ਕੀ ਆਦਾਨ, ਲੋਹਾ ਮਾਹ ਸਨੇਹ ਮਹਾਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਦਿਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਪੰਡਤਾਂ ਨੂੰ ਦਾਨ ਦੇਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ, ਲੋਹਾ ਮਾਵਾਂ ਦੀ ਦਾਲ ਤੇ ਤੇਲ ਦਾਨ ਕਰੋ। ਸੌ ਸੌ ਮਣ ਇਹ ਵਸਤੂ ਤੀਨ, ਹੁਕਮ ਪ੍ਰਭੂ ਨੇ ਇਸ ਬਿਦਕੀਨ। ਸੌ ਸੌ ਮਣ ਇਹਨਾਂ ਤਿੰਨਾਂ ਚੀਜ਼ਾਂ ਨੂੰ ਇਕੱਤਰ ਕੀਤਾ ਗਿਆ, ਭਾਵ ਕੇ ਸੌ ਮਣ ਲੋਹਾ, ਸੌ ਮਣ ਮਾਵਾਂ ਦੀ ਦਾਲ ਤੇ ਸੌ ਮਣ ਤੇਲ। ਇਹਨਾਂ ਤਿੰਨਾਂ ਚੀਜ਼ਾਂ ਨੂੰ ਇਕੱਤਰ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ। ਕਹਿੰਦੇ ਨੇ, ਬਾਂਟ ਦਿਓ ਉੱਤਮ ਦਿਜ ਗਣ ਕੋ, ਗਏ ਦਾਸ ਲੈ ਮਾਣ ਬਚਨ ਕੋ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜੇ ਪੰਡਿਤ ਉੱਤਮ ਨੇ, ਉਹਨਾਂ ਸਾਰਿਆਂ ਦੇ ਵਿੱਚ ਇਹਨਾਂ ਤਿੰਨਾਂ ਚੀਜ਼ਾਂ ਨੂੰ ਵੰਡ ਦਿੱਤਾ ਜਾਏ। ਗਏ ਦਾਸ ਲੈ ਮਾਣ ਬਚਨ ਕੋ, ਦਾਸ ਉਹਨਾਂ ਤਿੰਨਾਂ ਚੀਜ਼ਾਂ ਨੂੰ ਵੰਡਣ ਦੇ ਵਾਸਤੇ ਚਲੇ ਗਏ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਬਚਨ ਕੀਤਾ। ਜਾਣੀ ਜਾਣ ਸਤਿਗੁਰੂ ਜੀ ਜਾਣਦੇ ਸਨ, ਨਾ ਸੀ ਰੱਖਦੇ ਰਤੀ ਲੁਕਾਓ ਪਾਈ। ਇੱਕ ਦਿਨ ਸਿੰਘਾਂ ਤਾਈ ਹੁਕਮ ਦਿੱਤਾ, ਸਾਰੇ ਬ੍ਰਾਹਮਣਾਂ ਤਾਈ ਬੁਲਾਓ ਪਾਈ। ਲੋਹਾ ਤੇਲ ਤੇ ਮਾਤਰੇ ਚੀਜ਼ਾਂ ਕਹਿਆ, ਪੰਡਤੋ ਇਹ ਲੈ ਜਾਓ ਪਾਈ। ਸਾਥੋਂ ਸਰੇ ਬਣੇ ਕਰਤਾਰ ਸਿੰਘਾ, ਲੈ ਜਾਓ ਤੇ ਘਰਾਂ ਵਿੱਚ ਖਾਓ ਪਾਈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਲੋਹਾ ਮਾਵਾਂ ਦੀ ਦਾਲ ਤੇ ਤੇਲ, ਤਿੰਨੇ ਚੀਜ਼ਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਪੰਡਤਾਂ ਨੂੰ ਦੇ ਦਿੱਤੀਆਂ ਜਾਣ। ਵਹਿਰ ਦਇਓ ਜਬ ਲੇ ਦਿਜ ਨਾਹੀਂ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਬਾਹਰ ਜਾ ਕੇ ਦੇਣ ਦੀ ਕੋਸ਼ਿਸ਼ ਕੀਤੀ ਪੰਡਤਾਂ ਨੂੰ ਦਾਨ, ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੰਡਤਾਂ ਨੇ ਦਾਨ ਨਾ ਲਿਆ, ਸਗੋਂ ਪੰਡਤਾਂ ਨੇ ਅੱਗੋਂ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ। ਜ਼ੇਵਰ ਨਕਦੀ ਜਾਂ ਪੁਸ਼ਾਕ ਹੁੰਦੀ, ਖੁਸ਼ੀ ਨਾਲ ਉਠਾ ਲੈ ਤਾਮ ਦੇ ਜੀ। ਲੋਹਾ ਤੇਲ ਤੇ ਮਾਂ ਮਾਮੂਲੀ ਚੀਜ਼ਾਂ ਦੇਖ ਪੰਡਤ ਦਿਲੋਂ ਸੜ ਜਾਮ ਦੇ ਜੀ। ਕਹਿੰਦੇ ਅਸੀਂ ਨੀ ਗੁਰਾਂ ਦਾ ਦਾਨ ਲੈਣਾ, ਕਾੜੇ ਟਕਵਾਂਜ ਸੁਣਾਮ ਦੇ ਜੀ। ਸੋਡੀ ਖਤਰੀ ਗੁਰਾਂ ਕੇ ਨਹੀਂ ਰਹੇ, ਜੰਨੂ ਹਿੰਦੂਆਂ ਗਲੋਂ ਲੁਹਾਮ ਦੇ ਜੀ। ਧੋਤੀ ਲਾ ਕੇ ਕੱਛਾਂ ਤੇੜ ਪਾ ਲਈਆਂ, ਦੇਵੀ ਦਿਓਤੇ ਨਹੀਂ ਮਨਾਮ ਦੇ ਜੀ। ਇਹੋ ਜਹੇ ਅਨੇਕ ਕਰਤਾਰ ਸਿੰਘਾ, ਘੜ ਘੜ ਮਸਾਲੇ ਲਗਾਮ ਦੇ ਜੀ। ਗ੍ਰੰਥਾਕਾਰ ਭਾਈ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਪੰਡਤਾਂ ਨੇ ਦਾਨ ਲੈਣ ਤੋਂ ਇਨਕਾਰ ਕਰ ਦਿੱਤਾ। ਕਹਿੰਦੇ ਨੇ ਕਿ ਜੇਕਰ ਜ਼ੇਵਰ ਹੁੰਦੇ, ਗਹਿਣੇ ਹੁੰਦੇ, ਜਾਂ ਨਕਦ ਰੁਪਈਏ ਹੁੰਦੇ, ਜਾਂ ਚੰਗੀਆਂ ਪੁਸ਼ਾਕਾਂ ਹੁੰਦੀਆਂ, ਅਸੀਂ ਲੈ ਲੈਂਦੇ, ਪਰ ਤੇਲ, ਲੋਹਾ ਤੇ ਮਾਵਾਂ ਦੀ ਦਾਲ ਇਹ ਮਾਮੂਲੀ ਚੀਜ਼ਾਂ ਨੇ, ਇਹਨਾਂ ਦਾ ਪੰਡਿਤ ਕਹਿੰਦੇ ਨੇ ਅਸੀਂ ਦਾਨ ਨਹੀਂ ਲੈਣਾ। ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਬਹੁਤ ਸਾਰੀਆਂ ਕੀਤੀਆਂ। ਅਰਦਾਸੀ ਤਬ ਗੁਰ ਪਹਿਰਾਏ, ਉਸ ਵੇਲੇ ਇਹਨਾਂ ਸਾਰੀਆਂ ਗੱਲਾਂ ਨੂੰ ਸੁਣ ਕੇ ਜਿਹੜਾ ਸਤਿਗੁਰਾਂ ਦਾ ਅਰਦਾਸੀਆ ਸੀ, ਉਹ ਸਤਿਗੁਰਾਂ ਦੇ ਕੋਲ ਆਇਆ। ਦਿਜ ਬਾਰ ਲੇਤ ਨਹੀਂ ਦੇ ਰਹੇ, ਸਾਚੇ ਪਾਤਸ਼ਾਹ ਬਚ ਕਹੇ। ਆਣ ਕੇ ਅਰਦਾਸੀਆ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਬਹੁਤਾ ਦਾਨ ਦੇਣ ਦੇ ਵਾਸਤੇ ਆਖਿਆ, ਪਰ ਪੰਡਤਾਂ ਨੇ ਸੱਚੇ ਪਾਤਸ਼ਾਹ ਜੀ ਇਨਕਾਰ ਕਰ ਦਿੱਤਾ। ਸਾਚੇ ਪਾਤਸ਼ਾਹ ਬਚ ਕਹੇ, ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ। ਕਹਿੰਦੇ ਨੇ, ਕਿਉਂ ਨਹੀਂ ਲੇਤ ਕਹਿ ਕੋ ਕਹਾਂ, ਔਰ ਪੈ ਤਾਰ ਅਰਦਾਸੀ ਮਹਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਕਿਉਂ ਨਹੀਂ ਲੈਂਦੇ ਦਾਨ, ਕਹਾਂ ਕੋ ਕਹਿ। ਸਤਿਗੁਰੂ ਜੀ ਕਹਿੰਦੇ ਨੇ ਕਿ ਕੀ ਕਹਿੰਦੇ ਨੇ, ਪਰ ਉਸ ਵੇਲੇ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਸੀ ਉਹ ਬਹੁਤ ਹੀ ਮਾੜੀਆਂ ਸੀ। ਉਹ ਕਹਿੰਦੇ ਸਨ ਕਿ ਗੁਰੂ ਤੇ ਕਮਲਾ ਹੋ ਗਿਆ, ਇਹਨੇ ਮਰਿਆਦਾ ਵਿਗਾੜ ਦਿੱਤੀ ਹੈ, ਇਹ ਤੇ ਜਨੇਊਆਂ ਨੂੰ ਲਾ ਕੇ ਝਾੜੀਆਂ ਦੇ ਉੱਤੇ ਸੁੱਟੀ ਜਾਂਦਾ ਹੈ, ਇਸ ਕਰਕੇ ਗੁਰੂ ਤੇ ਦਾਨ ਦੇਣ ਦਾ ਅਧਿਕਾਰੀ ਹੀ ਨਹੀਂ ਹੈ, ਇਸ ਕਰਕੇ ਅਸੀਂ ਦਾਨ ਨਹੀਂ ਲੈਣਾ। ਐਸੀਆਂ ਗੱਲਾਂ ਆਖੀਆਂ ਸਨ, ਪਰ ਅਰਦਾਸੀਆ ਡਰ ਗਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸ਼ਾਨ ਦੇ ਖਿਲਾਫ ਜਿਹੜੀਆਂ ਗੱਲਾਂ ਕੀਤੀਆਂ ਸੀ ਉਹ ਸਤਿਗੁਰਾਂ ਨੂੰ ਨਾ ਆਖੀਆਂ। ਸੁਣ ਤੇ ਅਰਜ ਕਰ ਜੋਰ ਉਚਾਰੀ, ਤੁਮ ਹੀ ਜਾਣੋ ਗਤੀ ਤੁਮਾਰੀ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਹੈ ਕਿ ਸੱਚੇ ਪਾਤਸ਼ਾਹ ਜੀ, ਤੁਸੀਂ ਆਪਣੀ ਮਹਿਮਾ ਨੂੰ ਆਪ ਹੀ ਜਾਣਦੇ ਹੋ, ਮੈਂ ਕੁਝ ਕਹਿ ਨਹੀਂ ਸਕਦਾ। ਸਾਚੇ ਸਾਹਿਬ ਆਵਰ ਨ ਜਾਣੈ, ਅੰਤਰ ਜਾਮੀ ਨਾਹਿ ਨਾ ਛਾਣੈ। ਅਰਦਾਸੀਆ ਕਹਿੰਦਾ ਕਿ ਤੁਸੀਂ ਸੱਚੇ ਸਾਹਿਬ ਹੋ, ਸੱਚੇ ਮਾਲਕ ਹੋ, ਸੱਚੇ ਪਾਤਸ਼ਾਹ ਜੀ, ਅੰਤਰਜਾਮੀ ਹੋ, ਤੁਹਾਡੇ ਤੋਂ ਕੋਈ ਗੱਲ ਗੁੱਝੀ ਛਿਪੀ ਨਹੀਂ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਸੋ ਇਸ ਜਗ੍ਹਾ ਦੇ ਉੱਤੇ ਕਥਾ ਨੂੰ ਪੂਰਾ ਕੀਤਾ ਨਹੀਂ ਜਾ ਸਕਦਾ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਦਰਜ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਣਾਮ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਕਰਨਾਉਣੇ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਂ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋਧ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜਰਾ ਹਜੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀ ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ਼ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਨੇ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕੀਤਾ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਜੁਗਾਂ ਪਰਿਅੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲਓ, ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।